Ravinder Singh Kundra on the BBC Asian Network.
BBC Asian Network AM Radio Digital Satellite Channel 0X1 Dab Radio ate internet ote Shabd Gurbani de Pemenu Ravinder Singh Kundra Valon Vaheguru Ji ka Khalsa Vaheguru Ji ki Fateh Pyare Srotiyo Aaj 18 June Din Atwar Hai Ate Sveer De 7 Baj Ke 1 Minute Ate Kuch Second Hoye Han BBC Asian Network Ute Tuhaada Swagat Hai ਆਪ ਸਭਨਾਂ ਨੂੰ ਜੀ ਆਇਆਂ ਨੂੰ ਤੇ ਆਓ ਅੱਜ ਦਾ ਸ਼ਬਦ ਗੁਰਬਾਣੀ ਪ੍ਰੋਗਰਾਮ ਸ਼ੁਰੂ ਕਰੀਏ ਫਿਰ ਇੱਕ ਵਾਰੀ ਅੱਜ ਦਾ ਪ੍ਰੋਗਰਾਮ ਵੀ ਸਮਰਪਿਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੋ ਇੱਕ ਮਹਾਨ ਸ਼ਹੀਦ ਹੋ ਗੁਜ਼ਰੇ ਹਨ ਅਤੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਸੱਚ ਦੀ ਪ੍ਰਥਾ ਉਸਨੂੰ ਕਾਇਮ ਰੱਖਣ ਲਈ ਅਤੇ ਸੱਚ ਦੀ ਖਾਤਰ ਲੜਨ ਲਈ ਭਾਵੇਂ ਸਾਨੂੰ ਆਪਣਾ ਸਭ ਕੁਝ ਕੁਰਬਾਨ ਕਿਉਂ ਨਾ ਕਰਨਾ ਪਵੇ ਅਤੇ ਉਸ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਵੀਰ ਭਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਗੁਰੂ ਸਾਹਿਬ ਦੀ ਸ਼ਹੀਦੀ ਅਤੇ ਕੀ ਕਾਰਨ ਸਨ ਅਤੇ ਉਹ ਸ਼ਹੀਦੀ ਕਿਸ ਤਰ੍ਹਾਂ ਹੋਈ ਅਤੇ ਆਓ ਹੁਣ ਚੱਲਦੇ ਹਾਂ ਵੀਰ ਭਵਿੰਦਰ ਸਿੰਘ ਜੀ ਵੱਲ ਜੋ ਲਾਈਨ 'ਤੇ ਹਾਜ਼ਰ ਨੇ ਨਿਊਯਾਰਕ ਤੋਂ ਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ
ਵਾਹਿਗੁਰੂ ਜੀ ਕੀ ਫਤਿਹ ਜੀ
ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਕੀਮਤੀ ਵਸਤ ਦੇ ਰਹੇ ਹੋ ਅਤੇ ਤੁਹਾਡਾ ਏਸ਼ੀਅਨ ਨੈਟਵਰਕ ਵਿੱਚ ਸਵਾਗਤ ਹੈ ਫਿਰ ਇੱਕ ਵਾਰੀ
ਹਾਂਜੀ ਤੁਹਾਡੀ ਮਿਹਰਬਾਨੀ ਮੇਰਾ ਸੰਗਤਾਂ ਨਾਲ ਤੁਸੀਂ ਦਰਸ਼ਨ ਕਰਾ ਰਹੇ ਹੋ ਇਸ ਇਤਨੇ ਵੱਡੇ ਸਾਕੇ ਬਾਰੇ ਜਿਹੜਾ 400 ਸਾਲ ਕਰਨਾ ਹੋਇਆ
ਜੀ ਧੰਨਵਾਦ ਅਤੇ 400 ਸਾਲ ਦਾ ਸਾਕੇ ਬਾਰੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਹੈ ਅਤੇ ਉਸ ਬਾਰੇ ਕੀ ਕਾਰਨ ਸਨ ਕਿ ਗੁਰੂ ਸਾਹਿਬ ਨੇ ਮਤਲਬ ਕਿ ਇਹ ਸ਼ਹੀਦੀ ਦਿੱਤੀ ਇਸ ਬਾਰੇ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋਗੇ ਤੁਸੀਂ
ਹਾਂਜੀ ਜੇਕਰ ਅਸੀਂ ਸਭ ਤੋਂ ਵੱਡੀ ਦੇਣ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਹੈ
ਜੀ
ਉਹ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਰੀ ਦੁਨੀਆਂ ਅੱਗੇ ਪੇਸ਼ ਕਰਨਾ
ਹਾਂਜੀ
ਹੁਣ ਇਸ ਨੂੰ ਅਛੋਪਲੀ ਦੀ ਨਜ਼ਰ ਨਾਲ ਉੱਪਰੋਂ ਉੱਪਰੋਂ ਵੇਖੀਏ ਤਾਂ ਜ਼ਰੂਰੀ ਨਹੀਂ ਕਿਸੇ ਨੂੰ ਲੱਗੇ ਵੀ ਗ੍ਰੰਥ ਤਿਆਰ ਕੀਤਾ ਤਾਂ ਕੀ ਹੋਇਆ ਹੋਰ ਕੋਈ ਮਜ਼ਹਬ ਵਾਲਾ ਐਨ ਸਮਝ ਲੈਂਦਾ
ਜੀ
ਪਰ ਇਹਦੇ ਵਿੱਚ ਬਹੁਤ ਬਹੁਤ ਕੀਮਤੀ ਗੱਲਾਂ ਹਨ ਬਹੁਤ ਕੀਮਤੀ ਵਿਚਾਰਾਂ ਹਨ ਜਿਹੜੀਆਂ ਕਿ ਸਭ ਤੋਂ ਪਹਿਲਾਂ ਦੁਨੀਆਂ ਵਿੱਚ ਇੱਕ ਤਾਂ ਯੂਨੀਵਰਸਲ ਬ੍ਰਦਰਹੁੱਡ ਨੂੰ ਸਾਹਮਣੇ ਪੇਸ਼ ਕਰਦੀਆਂ
ਹਾਂਜੀ
ਔਰ ਉਹਨਾਂ ਤੋਂ ਇਲਾਵਾ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਧਰਮ ਦੇ ਨਾਂ ਹੇਠਾਂ ਰੱਬ ਦੇ ਨਾਂ ਹੇਠਾਂ ਕਰਮ ਕਾਂਡ ਅਤੇ ਪਾਖੰਡ ਐਸੇ ਚੱਲ ਰਹੇ ਸਨ ਜਿਨ੍ਹਾਂ ਦੇ ਕਾਰਨ ਇੱਕ ਤਾਂ ਮਿਡਲ ਮੈਨ ਅਤੇ ਇੱਕ ਅਵਤਾਰਵਾਦ ਅਤੇ ਇੱਕ ਤੀਰਥ ਜੈਸੀਆਂ ਚੀਜ਼ਾਂ ਜਿਨ੍ਹਾਂ ਨੂੰ ਬਾਣੀ 'ਚ ਕਹਿੰਦੇ ਹਨ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ
ਹਾਂਜੀ
ਐਸੀਆਂ ਸਭ ਦੁਕਾਨਾਂ ਖਤਮ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਅਮਰੀਕਾ ਜੈਸੀ ਜਗ੍ਹਾ ਵੀ ਟੀਵੀ ਤੇ ਇੰਨੀ ਵੱਡੀਆਂ ਵੱਡੀਆਂ ਬਹਿਸਾਂ ਆਉਂਦੀਆਂ ਨੇ ਕਿ ਮਿਡਲ ਮੈਨ ਨੂੰ ਮੀਡੀਏਟਰ ਨੂੰ ਕਿਸ ਤਰ੍ਹਾਂ ਵਿੱਚੋਂ ਹਟਾਇਆ ਜਾਏ
ਹਾਂਜੀ
ਤਾਂ ਐਸੇ ਮੈਸੇਜਿਸ ਗੁਰੂ ਸਾਹਿਬ ਨੇ ਦਿੱਤੇ ਕਿ ਮਨੁੱਖ ਅਤੇ ਰੱਬ ਦੇ ਵਿਚਕਾਰ ਕੋਈ ਥਾਂ ਕੋਈ ਪਰਟੀਕੂਲਰ ਮਨੁੱਖ ਨਾ ਰਵੇ
ਹਾਂਜੀ
ਸੋ ਜਿਹੜੇ ਪਾਖੰਡ ਔਰ ਕਰਮ ਕਾਂਡ ਔਰ ਅਵਤਾਰਵਾਦ ਔਰ ਤੀਰਥ ਦੇ ਅਗੇਂਸਟ ਜਿਹੜੇ ਵਿਚਾਰਾਂ ਦਿੱਤੀਆਂ ਗਈਆਂ ਨਾ ਗੁਰਬਾਣੀ ਵਿੱਚ
ਜੀ
ਇਹ ਮਨੁੱਖ ਨੂੰ ਸਾਰੇ ਕਲਚਿਸ ਤੋਂ ਛੁਟਾਉਂਦੀਆਂ ਨੇ ਅਤੇ ਮਨੁੱਖ ਨੂੰ ਕੇਵਲ ਰੱਬ ਦੇ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਸਿਖਾਉਂਦੀਆਂ ਨੇ
ਹਾਂਜੀ
ਹੁਣ ਐਸਾ ਜਿਹੜਾ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਵਿੱਚ ਗੁਰੂ ਪਾਤਸ਼ਾਹ ਨੇ ਸਾਫ਼ ਇਹ ਮੈਸੇਜ ਦੇ ਦਿੱਤਾ ਪੰਡਿਤ ਮੁੱਲਾ ਛਾਡੇ ਦੋ ਹਮਰਾ ਝਗੜਾ ਰਹਾ ਨਾ ਕੋ ਜਦੋਂ ਇਹ ਵਾਲਾ ਮੈਸੇਜ ਐਸੇ ਮੈਸੇਜਿਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ ਤਾਂ ਇਹ ਵਾਲੇ ਮੈਸੇਜਿਸ ਦੀ ਮੁਹਿੰਮ ਤਾਂ ਸਾਰੇ ਜਿਹੜੇ ਭਗਤਾਂ ਔਰ ਉਹਨਾਂ ਦੀ ਸੂਫੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਫ਼ ਸਾਫ਼ ਮੈਸੇਜ ਜਦੋਂ ਰੱਖਿਆ ਤੇ ਇਸ ਦੀ ਵਿਰੋਧ ਤਾਂ ਸ਼ੁਰੂ ਤੋਂ ਹੀ ਆਉਂਦੀ ਸੀ ਉਹਨਾਂ ਦਾ ਵਸ ਚੱਲਦਾ ਉਹ ਗੁਰੂ ਨਾਨਕ ਸਾਹਿਬ ਨੂੰ ਸ਼ਹੀਦ ਕਰ ਦਿੰਦੇ ਉਹਨਾਂ ਦਾ ਵਸ ਚੱਲਦਾ ਗੁਰੂ ਅੰਗਦ ਪਾਤਸ਼ਾਹ ਨੂੰ ਸ਼ਹੀਦ ਕਰ ਦਿੰਦੇ ਉਹਨਾਂ ਦਾ ਵਸ ਚੱਲਦਾ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਸ਼ਹੀਦ ਕਰ ਦਿੰਦੇ
ਜੀ
ਪਰ ਇਹ ਜਿਹੜੀ ਈਰਖਾ ਵਾਲੀ ਔਰ ਐਸੇ ਸੱਚ ਦੇ ਅਗੇਂਸਟ ਜਿਹੜੀ ਬਿਰਤੀ ਸੀ ਨਾ ਉਸ ਬਿਰਤੀ ਵਾਲਿਆਂ ਦੀ ਪੰਚਮ ਪਾਤਸ਼ਾਹ ਵੇਲੇ ਚੱਲੀ ਹੈ।
ਹਾਂਜੀ।
ਸੋ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਪਿੱਛੇ ਜਿਹੜੀ ਅਸੀਂ ਆਮ ਤੌਰ ਤੇ ਇਹ ਗੱਲਾਂ ਕਰੀ ਜਾਂਦੇ ਹਾਂ, ਵਾਰ ਵਾਰ ਅਸੀਂ ਗੱਲਾਂ ਕਰੀ ਜਾਂਦੇ ਹਾਂ ਕਿ ਅੱਜ 400 ਸਾਲ ਬੀਤ ਗਏ ਨੇ, ਤਾਂ ਅਸੀਂ ਸਿਰਫ ਇਤਨੀ ਗੱਲ ਹੀ ਕਰੀ ਜਾ ਰਹੇ ਹਾਂ ਕਿ ਉਹਨਾਂ ਨੂੰ ਦੇਖੋ ਜੀ ਪ੍ਰੀਤੀ ਚੰਦ, ਚੰਦੂ, ਚਬਾਰੇ ਦੀ ਇੱਟ, ਇਹ ਸਾਰੀਆਂ ਗੱਲਾਂ ਕਰੀ ਜਾ ਰਹੇ ਹਾਂ ਔਰ ਆਪਣਾ ਕੀਮਤੀ ਸਮਾਂ ਇਸ ਪਾਸੇ ਲਗਾ ਕੇ ਆਪ ਵੀ ਨਹੀਂ ਸਮਝ ਰਹੇ, ਦੁਨੀਆਂ ਨੂੰ ਵੀ ਨਹੀਂ ਸਮਝਾ ਰਹੇ ਕਿ ਇਤਨੀ ਗ੍ਰੇਟ ਗੱਲਾਂ ਗ੍ਰੰਥ ਵਿੱਚ ਕਿਹੜੀਆਂ ਕੀਤੀਆਂ ਗਈਆਂ ਜਿਨ੍ਹਾਂ ਤੋਂ ਕਿ ਜ਼ਾਲਮ ਨੂੰ, ਜ਼ਬਰ ਕਰਨ ਵਾਲੇ ਨੂੰ ਆਪਣੀ ਸਲਤਨਤ ਉੱਤੇ ਖਤਰਾ ਮਹਿਸੂਸ ਹੋਣ ਲੱਗ ਗਿਆ।
ਹਾਂਜੀ।
ਸੋ ਉਹਨਾਂ ਵੱਲੋਂ ਤਿਆਰ ਕੀਤੇ ਗਏ ਗ੍ਰੰਥ ਬਾਰੇ ਤਾਂ ਅਸੀਂ ਕੋਈ ਖੋਜ ਪਾਟ ਕਰ ਨਹੀਂ ਰਹੇ। ਜਿਸ ਗ੍ਰੰਥ ਨੂੰ ਪੜ੍ਹ ਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਤਪਤ ਕੜਾਹ ਬੁੱਝ ਗਿਆ ਗੁਰ ਸ਼ੀਤਲ ਨਾਮ ਦੀਓ।
ਹਾਂਜੀ।
ਗੁਰੂ ਨਾਨਕ ਪਾਤਸ਼ਾਹ ਬਾਣੀ ਦੀ ਗੱਲ ਕਰਦੇ ਨੇ ਤਾਂ ਕੌਡੇ ਭੀਲ ਵਰਗਿਆਂ ਦਾ ਤਪਤ ਕੜਾਹ ਬੁੱਝ ਜਾਂਦਾ, ਉਹਨਾਂ ਨੂੰ ਸਮਝ ਆ ਜਾਂਦੀ ਹੈ।
ਹਾਂਜੀ।
ਅੱਜ ਅਸੀਂ ਇਤਨਾ ਕੀਮਤੀ ਪੈਸਾ ਜਿਹੜਾ ਮਿਹਨਤਾਂ ਨਾਲ ਕਮਾਉਂਦੇ ਹਾਂ, ਉਹ ਪੈਸਾ ਅਸੀਂ ਲੱਸੀ ਵਰਤਾ ਵਰਤਾ ਕੇ ਮਾਇਆ ਜ਼ਾਇਆ ਕਰੀ ਜਾ ਰਹੇ ਹਾਂ।
ਹਾਂਜੀ।
ਸੋਚ ਰਿਹਾ ਲੋਕਾਂ ਦੀ ਆਤਮਾ ਠੰਡੀ ਹੋ ਜਾਏਗੀ, ਗੁਰੂ ਦੀ ਆਤਮਾ ਸ਼ਾਂਤੀ ਪਹੁੰਚ ਜਾਏਗੀ। ਦਰਅਸਲ ਲੋਕਾਂ ਦੀ ਆਤਮਾ ਅਤੇ ਸਾਡੀ ਆਤਮਾ ਅਤੇ ਗੁਰੂ ਪਾਤਸ਼ਾਹ ਦੀ ਆਤਮਾ, ਇਹ ਸਭ ਨੂੰ ਤਾਂ ਠੰਡਕ ਤਾਂ ਪਹੁੰਚਦੀ ਹੈ ਜੇ ਅਸੀਂ ਗੁਰੂ ਦਾ ਦਿੱਤਾ ਸੁਨੇਹਾ ਜਿਹੜਾ ਹਿਊਮੈਨਿਜ਼ਮ, ਹਿਊਮੈਨਿਟੀ ਭਰਪੂਰ ਹੈ, ਏਕਤਾ ਦਾ, ਸਾਂਝੀਵਾਲਤਾ ਦਾ, ਯੂਨੀਵਰਸਲ ਬ੍ਰਦਰਹੁੱਡ ਦਾ ਹੈ, ਉਹ ਵਾਲਾ ਸੁਨੇਹਾ ਦੇਈਏ ਤਾਂ ਸਭ ਨੂੰ ਠੰਡਕ ਪਹੁੰਚੇਗੀ।
ਹਾਂਜੀ।
ਪਰ ਸਮਝ ਨਹੀਂ ਆ ਰਹੀ ਕਿ ਅਸੀਂ ਉਹੀ ਕੰਮਾਂ ਵਿੱਚ, ਉਹੀ ਉਹ ਖਿਆਲਾਂ ਵਿੱਚ, ਉਹੀ ਉਹ ਕਰਮ ਕਾਂਡ ਔਰ ਪਾਖੰਡ ਵਿੱਚ ਤੇ ਆਪ ਉਲਝਦੇ ਜਾ ਰਹੇ ਹਾਂ।
ਹਾਂਜੀ।
ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਹੁਣ ਬਾਣੀ ਕਹਿੰਦੇ ਨੇ ਗੁਰੂ ਪਾਤਸ਼ਾਹ ਕਿ ਕਰਮ ਧਰਮ ਪਾਖੰਡ ਜੇ ਦਿਸੇ ਤੇ ਜੰਮ ਜਗਾਤੀ ਲੁੱਟੈ। ਹੁਣ ਗੁਰੂ ਪਾਤਸ਼ਾਹ ਜਦੋਂ ਬਾਣੀ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਭੂਤ ਪ੍ਰੇਤ ਕੋਈ ਨਹੀਂ ਹੁੰਦੇ ਨੇ, ਇਹ ਇਨਸਾਨ ਤੇਰਾ ਜੀਵਨ ਤੂੰ ਸਮਝ, ਜੇ ਤੇਰਾ ਜੀਵਨ ਅੱਜ ਚੰਗਾ ਹੈ ਤਾਂ ਤੇਰਾ ਜੀਵਨ ਰੱਬੀ ਗੁਣਾਂ ਵਾਲਾ ਹੈ, ਤੂੰ ਰੱਬ ਨਾਲ ਇੱਕ ਮਿਕ ਅੱਜ ਹੀ ਸਵਰਗ ਵਿੱਚ ਮੁਕਤ ਅਵਸਥਾ 'ਚ ਜੀ ਰਿਹਾ ਹੈ ਰੱਬ ਦੀ ਦਰਗਾਹ 'ਚ।
ਹਾਂਜੀ।
ਮਨੁੱਖ ਉਹੀ ਉਹ ਕਰਮ ਕਾਂਡ ਔਰ ਪਾਖੰਡ ਕਰਕੇ ਉਹੀ ਉਹ ਭੂਤ ਪ੍ਰੇਤ ਵਾਲੀਆਂ ਗੱਲਾਂ ਮੰਨੀ ਜਾ ਰਿਹਾ, ਤਾਂਤਰਿਕ ਦੇ ਵੱਸ ਪਿਆ ਹੋਇਆ।
ਹਾਂਜੀ।
ਜੇਕਰ ਮੈਂ ਇਸ ਸਾਰੀ ਗੱਲ ਨੂੰ ਇਸੇ ਨਾਲ ਜੋੜਾਂ ਕਿ ਜਿਹੜਾ ਮੰਗੋਲ ਦਾ ਰਾਜਾ ਸੀ ਚੰਗੇਜ਼ ਖਾਨ, ਜਿਸ ਦੇ ਕਾਨੂੰਨ ਯਾਸਾ ਕਾਨੂੰਨ ਦੇ ਹੇਠਾਂ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ
ਜੀ,
ਉਹ ਵਾਲਾ ਕਾਨੂੰਨ ਹੀ ਉਹ ਪਾਖੰਡ ਸੀ ਜਿਹਦੇ ਅਗੇਂਸਟ ਗੁਰੂ ਸਾਹਿਬ ਬੋਲਦੇ ਨੇ। ਗੁਰੂ ਸਾਹਿਬ ਚੰਗੇਜ਼ ਖਾਨ ਨੂੰ ਜਾਣਦੇ ਸਨ ਜਾਂ ਨਹੀਂ, ਇਹ ਗੱਲ ਤਾਂ ਨਹੀਂ ਹੈ, ਪਰ ਗੁਰੂ ਸਾਹਿਬ ਨਿਰੋਲ ਸੱਚ ਬੋਲਦੇ ਨੇ, ਤਾਂ ਚੰਗੇਜ਼ ਖਾਨ ਦੇ ਕਾਨੂੰਨ ਨੂੰ ਜੇਕਰ ਅਸੀਂ ਵਿਚਾਰੀਏ ਤਾਂ ਬਿਲਕੁਲ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਜਾ ਰਿਹਾ। ਕੀ ਕਿ ਚੰਗੇਜ਼ ਖਾਨ ਕਿੱਥੋਂ ਪੈਦਾ ਹੋਇਆ, ਕਿੱਥੋਂ ਸ਼ੁਰੂ ਹੋਇਆ? ਅਸੀਂ ਦੇਖਦੇ 1206 ਦੇ ਨੇੜੇ ਤੇੜੇ ਯਾਸਾ ਕਾਨੂੰਨ ਬਣਾਇਆ ਚੰਗੇਜ਼ ਖਾਨ ਨੇ।
ਹਾਂਜੀ।
ਚੰਗੇਜ਼ ਖਾਨ ਕਿੱਥੋਂ ਆਇਆ? ਮੰਗੋਲ ਤੋਂ। ਮੰਗੋਲੀਆਂ ਦਾ ਪੇਸ਼ਾ ਦੇਖੀਏ ਤਾਂ ਮੰਗੋਲੀਆਂ ਦਾ ਪੇਸ਼ਾ ਹੁੰਦਾ ਸੀ ਚੋਰੀ, ਡਾਕੇ, ਕਤਲਿਆਂ।
ਹਾਂਜੀ।
ਔਰ ਮੰਗੋਲੀਆਂ ਦਾ ਵਿਸ਼ਵਾਸ ਪੜ੍ਹੀਏ ਤਾਂ ਇਤਿਹਾਸ ਚੋਂ ਪੜ੍ਹਨ ਨੂੰ ਮਿਲਦਾ ਹੈ ਰੂਹਾਂ ਦੀ ਪੂਜਾ ਕਰਦੇ ਸੀ, ਭੂਤ ਪ੍ਰੇਤਾਂ ਦੀ ਪੂਜਾ ਕਰਦੇ ਸਨ, ਕੁਦਰਤੀ ਆਫਤਾਂ ਤੋਂ ਡਰਦੇ ਸਨ ਅਤੇ ਪਸ਼ੂ ਪੂਜਾ ਕਰਦੇ ਸਨ, ਤੇ ਉਹਨਾਂ ਦਾ ਧਰਮ ਜਿਹਦਾ ਨਾਂ ਉਹਨਾਂ ਨੇ ਰੱਖਿਆ ਸੀ ਸੰਮਨ, ਉਹਦੇ ਵਿੱਚ ਰੂਹਾਂ ਦੀ ਪੂਜਾ, ਪੇੜਾਂ ਤੇ ਆਕਾਸ਼ ਨੂੰ ਪੂਜਾ ਕਰਕੇ ਖੁਸ਼ ਕਰਨ ਦੀਆਂ ਪਾਖੰਡ ਸਨ। ਹੁਣ ਉਹਨਾਂ ਨੇ ਇਸ ਸਾਰੇ ਪਾਖੰਡ ਦੇ ਵਿਸ਼ਵਾਸ ਦੇ ਹੇਠਾਂ ਆਪਣਾ ਜਿਹੜਾ ਕਤਲੇਆਮ, ਚੋਰੀ, ਡਾਕੇ ਦੇ ਨਾਲ ਰਾਜ ਮਾਣਨਾ ਸ਼ੁਰੂ ਕੀਤਾ। ਉਸ ਰਾਜ ਨੂੰ ਖਤਮ ਨਾ ਹੋਣ ਦਿੱਤਾ ਜਾਵੇ ਇਸ ਕਰਕੇ ਖਾਬੁਲ ਖਾਨ ਦਾ ਪੁੱਤਰ ਯਸੁਕਾਏ
ਜੀ,
ਉਹਦਾ ਪੁੱਤਰ ਸੀ ਤੇਮੁਜ਼ਿਨ, ਤੇਮੁਜ਼ਿਨ ਨੇ ਚੋਰੀ, ਡਾਕੇ, ਕਤਲੇਆਮ ਔਰ ਸਾਰੇ ਜ਼ਬਰ ਕਰਕੇ ਜਿਹੜਾ ਆਪਣੇ ਕਬੀਲੇ ਦਾ ਰਾਜ ਮਾਣਿਆ, ਉਸ ਮੰਗੋਲ ਦੇ ਰਾਜੇ ਨੂੰ ਚੰਗੇਜ਼ ਖਾਨ ਕਹਿੰਦੇ ਨੇ। ਸੋ ਤੇਮੁਜ਼ਿਨ ਦਾ ਨਾਂ ਚੰਗੇਜ਼ ਖਾਨ ਦੀ ਉਪਾਧੀ ਪ੍ਰਾਪਤ ਹੋਈ
ਜੀ।
ਹੁਣ ਚੰਗੇਜ਼ ਦਾ ਮੀਨਿੰਗ ਕੀ ਹੁੰਦਾ ਹੈ? ਤੁਰਕੀ ਭਾਸ਼ਾ ਵਿੱਚ ਚੰਗੇਜ਼ ਦਾ ਮੀਨਿੰਗ ਉਹਨਾਂ ਉਹ ਸਮਝਦੇ ਸਨ ਸਮੁੰਦਰ, ਤੇ ਮੰਗੋਲ ਸਮਝਦੇ ਸਨ ਸਭ ਤੋਂ ਉੱਤਮ। ਤੇ ਚੰਗੇਜ਼ ਨੇ ਆਪਣੀ ਰਾਜ ਨਿਯਮਾਵਲੀ ਬਣਾਈ ਜਿਹਦੇ ਵਿੱਚ ਡੰਡਾਵਲੀ ਬਣਾਈ ਕਿ ਮਨੁੱਖ ਨੂੰ ਸਜ਼ਾਵਾਂ ਕਿਸ ਤਰ੍ਹਾਂ ਦਿੱਤੀਆਂ ਜਾਣ ਆਪਣਾ ਰਾਜ ਕਾਇਮ ਕਰਨ ਵਾਸਤੇ। ਰਾਜ ਡੋਲ ਨਾ ਜਾਏ ਤਾਂ ਜਿਹੜੇ ਸੰਤ ਭਗਤ ਜਾਂ ਸੱਚ ਦੀ ਗੱਲ ਕਰਨ ਵਾਲੇ ਧਾਰਮਿਕ ਆਗੂ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਏ ਤਾਂ ਕਿ ਉਹਨਾਂ ਦਾ ਖੂਨ ਧਰਤੀ ਤੇ ਡੁੱਲੇ ਨਾ।
ਹਾਂਜੀ,
ਇਹ ਵਾਲੀ ਚੰਗੇਜ਼ ਖਾਨ ਦੀ ਜਿਹੜੀ ਡੰਡਾਵਲੀ ਸੀ ਨਾ, ਜਿਸ ਨੂੰ ਕਹਿੰਦੇ ਨੇ ਕਿ ਪਨਿਸ਼ ਕਰਨ ਦਾ ਢੰਗ ਸੱਚੇ ਸੁੱਚੇ ਇਨਸਾਨ ਨੂੰ, ਉਹਦੇ ਪਿੱਛੇ ਪਾਖੰਡ ਕੀ ਸੀ, ਉਹਦੇ ਪਿੱਛੇ ਕਰਮ ਕਾਂਡ ਕੀ ਸੀ, ਉਹਦੇ ਪਿੱਛੇ ਅੰਧ ਵਿਸ਼ਵਾਸ ਕੀ ਸੀ ਕਿ ਜੇਕਰ ਉਹਨਾਂ ਦਾ ਖੂਨ ਧਰਤੀ ਤੇ ਡੁੱਲ ਗਿਆ ਤਾਂ ਉਹਦੇ ਨਾਲ ਦੁਬਾਰਾ ਹੋਰ ਰੂਹਾਂ ਪੈਦਾ ਹੋ ਜਾਣਗੀਆਂ ਜਿਹਨਾਂ ਦੇ ਨਾਲ ਰਾਜ ਖਤਰੇ ਚ ਪੈ ਜਾਏਗਾ। ਸੋ ਪਿੱਛੇ ਰਾਜ ਨੂੰ ਕਾਇਮ ਰੱਖਣ ਦੀ ਤੇ ਆਪਣੇ ਜ਼ੁਲਮ ਬਰਕਰਾਰ ਰੱਖਣ ਦੀ ਸੀ।
ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜੋ ਫਲਸਫਾ ਹੈ ਉਸ ਫਲਸਫੇ ਦੀ ਵਿਰੋਧਤਾ ਸੀ ਕਿ ਜਿਹੜਾ ਤੁਹਾਨੂੰ ਪ੍ਰਮਾਤਮਾ ਨਾਲ ਸਿੱਧਾ ਤੁਹਾਡਾ ਰਾਬਤਾ ਕਾਇਮ ਕਰਦਾ ਹੈ, ਉਸ ਨੂੰ ਰੋਕਣ ਲਈ ਇਹ ਜੋ ਹੈ ਕੀਤਾ ਗਿਆ।
ਰਾਈਟ
ਜੀ।
ਸੋ ਇਫ ਆਈ ਕੰਟੀਨਿਊ
ਜੀ,
ਪਤਾ ਲੱਗਾ ਕਿ ਯਾਸਾ ਜਿਹੜਾ ਕਾਨੂੰਨ ਹੈ, ਜਿਹੜੀ ਚੰਗੇਜ਼ ਖਾਨ ਨੇ ਬੁੱਕ ਬਣਾਈ ਕਾਨੂੰਨ ਦੀ, ਉਹਨੂੰ ਕਹਿੰਦੇ ਨੇ ਸ਼ਾਹੀ ਹੁਕਮ ਅਤੇ ਕਾਨੂੰਨ
ਹਾਂਜੀ
ਮੰਗੋਲ ਪਾਤਸ਼ਾਹ ਚ। ਅਤੇ ਜਿਹੜਾ ਅਸੀਂ ਐਵੇਂ ਲਫ਼ਜ਼ ਵਰਤੀ ਜਾਂਦੇ ਹਾਂ ਸਿਆਸਤਦਾਨ ਸਿਆਸਤਦਾਨ, ਅਸੀਂ ਹਰ ਰਾਜਨੀਤਿਕ ਨੂੰ ਸਿਆਸਤਦਾਨ ਕਹਿ ਦਿੰਦੇ ਹਾਂ। ਦਰਅਸਲ ਸਿਆਸਤ ਦਾ ਮਤਲਬ ਅਰਬੀ ਵਿੱਚ ਹੁੰਦਾ ਹੈ ਦੰਡ ਨੀਤੀ।
ਹਾਂਜੀ।
ਔਰ ਧਾਰਮਿਕ ਖੇਤਰ ਵਿੱਚ ਜਿਤਨੇ ਮੰਗੋਲੀਅਨ ਸਨ, ਇਹਨਾਂ ਨੇ ਲੇਟਰ ਔਨ ਇਸਲਾਮ ਕਬੂਲ ਕਰ ਲਿਆ। ਇਸਲਾਮ ਕਬੂਲ ਕਰਨ ਦੇ ਬਾਵਜੂਦ ਵੀ ਇਹ ਧਾਰਮਿਕ ਖੇਤਰ ਵਿੱਚ ਕੁਛ ਕਰਨਾ ਹੁੰਦਾ ਸੀ ਤੇ ਕਾਜ਼ੀ ਨੂੰ ਪੁੱਛਦੇ ਸਨ।
ਹਾਂਜੀ।
ਪਰ ਰਾਜਨੀਤਿਕ ਖੇਤਰ ਵਿੱਚ ਆਪਣਾ ਰਾਜ ਕਾਇਮ ਰੱਖਣ ਵਾਸਤੇ ਚੰਗੇਜ਼ ਖਾਨ ਦੀ ਯਾਸਾ ਬੁੱਕ ਨੂੰ ਫੋਲੋ ਕਰਦੇ ਸਨ।
ਅੱਛਾ ਜੀ।
ਸੋ ਇਸ ਚੰਗੇਜ਼ ਖਾਨ ਦੀ ਮੈਂ ਲੰਬੀ ਡਿਟੇਲ ਵਿੱਚ ਨਾ ਜਾਵਾਂ, ਤੁਹਾਡਾ ਟਾਈਟ ਟਾਈਮ ਦੇਖਦੇ ਹੋਇਆ, ਚੰਗੇਜ਼ ਖਾਨ ਤੋਂ ਤੈਮੂਰ, ਤੈਮੂਰ ਤੋਂ ਬਾਬਰ, ਬਾਬਰ ਤੋਂ ਹੁਮਾਯੂੰ, ਹੁਮਾਯੂੰ ਤੋਂ ਅਕਬਰ, ਜਹਾਂਗੀਰ ਦਾ ਰਾਜ ਆਇਆ
ਜੀ।
ਇਹ ਸਾਰੇ ਜਿਤਨੇ ਸਨ ਇਹ ਇਤਨੇ ਮੁਤਸਬੀ ਤੇ ਇਤਨੇ ਜ਼ੁਲਮੀ ਹੁੰਦਿਆਂ ਹੋਇਆ ਜੇਕਰ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਸਨ ਤਾਂ ਵੀ ਚੰਗੇਜ਼ ਖਾਨ ਦੇ ਕਾਨੂੰਨ ਯਾਸਾ ਨੂੰ ਮੰਨਦੇ ਸਨ, ਕਿਉਂਕਿ ਇਹਨਾਂ ਨੂੰ ਇਹ ਡਰ ਰਹਿੰਦਾ ਸੀ ਸਾਡਾ ਰਾਜ ਨਾ ਖੁੱਸ ਜਾਏ
ਜੀ।
ਸੋ ਖੁਸਰੋ ਦੀ ਬਗਾਵਤ ਦਾ ਗੁਰੂ ਅਰਜਨ ਪਾਤਸ਼ਾਹ ਉੱਤੇ ਦੋਸ਼ ਲਗਾ ਦਿੱਤਾ ਗਿਆ। ਜਦਕਿ ਹੁਣ ਹਿਸਟਰੀ ਕੋਈ ਕੁਛ ਲਿਖਦਾ, ਕੋਈ ਕੁਛ ਲਿਖਦਾ ਕਿ ਵੀ ਹਿਸਟਰੀ ਨੂੰ ਸੱਚ ਮੰਨਿਆ ਜਾਏ, ਪਰ ਜਿਹਨਾਂ ਜਿਹਨਾਂ ਨੇ ਖੁਸਰੋ ਦੀ ਹੈਲਪ ਕੀਤੀ, ਹੈਲਪ ਵੀ ਕੀ ਜੇ ਸ਼ੇਖ ਨਿਜ਼ਾਮ ਥਾਨੇਸਰੀ ਜਿਹੜਾ ਸੀ ਉਹਨੇ ਸਿਰਫ ਆਸ਼ੀਰਵਾਦ ਦਿੱਤਾ ਤਾਂ ਉਹਨੂੰ ਉਹਨੇ ਮੱਕਾ ਭੇਜ ਦਿੱਤਾ, ਦੇਸ਼ ਨਿਕਾਲਾ ਕਰ ਦਿੱਤਾ ਜਹਾਂਗੀਰ ਨੇ।
ਹਾਂਜੀ।
ਜਿਹੜੇ ਖੁਸਰੋ ਦੇ ਨਾਲ ਸੀ ਅਬਦੁਲ ਰਹੀਮ ਤੇ ਹਸਨ ਬੇਗ, ਉਹਨਾਂ ਨੂੰ ਖੋਤੇ ਅਤੇ ਗਾਂ ਦੀ ਖਲ ਦੇ ਅੰਦਰ ਮੜ ਕੇ ਮਾਰ ਦਿੱਤਾ।
ਹਾਂਜੀ।
ਤੋ ਗੁਰੂ ਅਰਜਨ ਪਾਤਸ਼ਾਹ ਦਾ ਤਾਂ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਸੀ ਕਿ ਉਹਨਾਂ ਨੂੰ ਉਹਦੇ ਉੱਤੇ ਕੋਈ ਦੋਸ਼ ਲਗਾਇਆ ਜਾਏ।
ਹਾਂਜੀ।
ਹੀ ਵਾਜ਼ ਨਾਟ ਇਨ ਦਾ ਲਿਸਟ ਐਟ ਆਲ।
ਕਿਹਾ ਜਾਂਦਾ ਹੈ ਕਿ ਕਿਉਂਕਿ ਇਹਨਾਂ ਨੇ ਖੁਸਰੋ ਦੀ ਮਦਦ ਕੀਤੀ, ਖੁਸਰੋ ਇਹਨਾਂ ਕੋਲ ਮਦਦ ਲੈਣ ਲਈ ਆਇਆ ਤੇ ਇਸ ਕਰਕੇ
ਨਹੀਂ। ਇਹ ਸੀਨ ਮੈਨੂੰ ਇੰਝ ਲੱਗਦਾ ਹੈ ਗੁਰੂ ਅਰਜਨ ਪਾਤਸ਼ਾਹ ਨੇ ਦੁਨੀਆਂ ਵਿੱਚ ਖੂਹ ਲਗਵਾਏ, ਦੁਨੀਆਂ ਵਿੱਚ ਸਰੋਵਰ ਖੁਦਵਾਏ, ਦੁਨੀਆਂ ਵਿੱਚ ਹੈਜ਼ੇ ਔਰ ਜੋ ਕੁਝ ਵੀ ਬਿਮਾਰੀਆਂ ਉਸ ਵੇਲੇ ਫੈਲੀਆਂ ਵੱਡੀਆਂ ਉਹਨਾਂ ਦੇ ਅਗੇਂਸਟ ਲੋਕਾਂ ਦੀ ਹੈਲਪ ਕੀਤੀ
ਜੀ।
ਪਰ ਕਿਉਂਕਿ ਜਿਹੜੇ ਦੋ ਮੇਨ ਬੰਦੇ ਸਨ ਜਿਹੜੇ ਕਿ ਜਹਾਂਗੀਰ ਦੇ ਐਡਵਾਈਜ਼ਰ ਸਨ, ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ,
ਹਾਂਜੀ,
ਇਹ ਦੋ ਬੰਦੇ ਖਾਰ ਖਾਂਦੇ ਸਨ ਕਿ ਗੁਰੂ ਸਾਹਿਬ ਜਿਹੜਾ ਸੱਚ ਦੱਸ ਰਹੇ ਸਨ ਉਹਦੇ ਨਾਲ ਮਤੇ ਜਹਾਂਗੀਰ ਦੇ ਰਾਜ ਨੂੰ ਖਤਰਾ ਨਾ ਹੋ ਜਾਏ
ਜੀ।
ਉਹਨਾਂ ਨੂੰ ਇਹ ਵੀ ਖਾਰ ਹੁੰਦੀ ਸੀ ਕਿ ਅਕਬਰ ਸ਼ਰਧਾਲੂ ਕਿਉਂ ਬਣ ਗਿਆ, ਜਿਉਂਦਾ ਅਕਬਰ ਗੁਰਮਤ ਨੂੰ ਲੈ ਕੇ ਗੁਰੂ ਪਾਤਸ਼ਾਹ ਜੀ ਦੇ ਗੁਰੂ ਵੇਲੇ ਲੰਗਰ ਹਾਲ ਵਿੱਚ ਆਇਆ,
ਹਾਂਜੀ,
ਕਿਉਂਕਿ ਉਸ ਨੂੰ ਆਪਣੇ ਰਾਜ ਦਾ ਮਾਣ ਸੀ ਗੁਰੂ ਪਾਤਸ਼ਾਹ ਨੇ, ਤੂੰ ਲੰਗਰ ਛੱਕ ਇੱਥੇ ਸਭ ਜਿੱਥੇ ਨੀਂਹ ਸੰਭਾਲੇ ਤਿੱਥੇ ਨਜ਼ਰ ਤੇਰੀ ਬਖਸ਼ਿਸ਼ ਇੱਥੇ ਤਾਂ ਸਾਰੇ ਬਰਾਬਰ ਹੁੰਦੇ ਨੇ।
ਹਾਂਜੀ।
ਸੋ ਹੁਣ ਨੰਬਰ ਆਫ ਪੀਪਲ ਸ਼ਰਧਾਲੂ ਵੱਧ ਰਹੇ ਨੇ, ਐਡਵਾਈਜ਼ਰ ਨੂੰ ਵਾਕਈ ਖਾਰ ਖਾਣ ਦਾ ਮੌਕਾ ਆ ਗਿਆ ਔਰ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਅਗੇਂਸਟ ਜਹਾਂਗੀਰ ਦੇ ਕੰਨ ਪੜਨੇ ਸ਼ੁਰੂ ਕਰ ਦਿੱਤੇ।
ਹਾਂਜੀ। ਸੋ ਗਲਤ ਰਿਪੋਰਟ ਮਤਲਬ ਕਿ ਜਾਂਦੀ ਰਹੀ ਉਹਨਾਂ ਕੋਲ,
ਗਲਤ ਰਿਪੋਰਟ ਦੇਣੀ ਸ਼ੁਰੂ ਕਰ ਦਿੱਤੀ। ਦਰਅਸਲ ਜਿਹੜੇ ਉਹ ਸੀ ਨਾ ਜਿਹਨਾਂ ਦਾ ਨਾਮ ਲਿਆ ਸ਼ੇਖ ਨਿਜ਼ਾਮ ਅਤੇ ਥਾਨੇਸਰੀ ਜਿਹੜਾ ਸੀ ਔਰ ਜਿਹੜੇ ਅਬਦੁਲ ਰਹੀਮ ਤੇ ਹਸਨ ਬੇਗ ਸਨ,
ਹਾਂਜੀ,
ਉਹਨਾਂ ਨੂੰ 1 ਮਈ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਨੇ, 1606 1 ਮਈ।
ਅੱਛਾ ਜੀ।
ਪਰ ਗੁਰੂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਕਰੀਬਨ 16 ਜੂਨ ਨੂੰ।
ਹਾਂਜੀ।
ਡੇਟ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦੀ ਹੈ ਜਿਤਨਾ ਮੈਨੂੰ ਇਤਿਹਾਸ ਪਤਾ ਹੈ।
ਹਾਂਜੀ।
लेकिन गुरु पातशाह नूं 20 मई नूं अरेस्ट किया जाता है। पहली मई तो 20 मई तक 19-20 दिन निकलते हैं जिन्हों के बीच गुरु अर्जन पातशाह अगेंस्ट कोई हुक्म या कोई कैद करन दा या दोष नहीं।
अच्छा जी।
सिर्फ है 20 दिन के बीच इन्हां दोवां ने जिहड़े शेख अहमद सरदी और शेख फरीद बुखारी है इन्होंने कन्न भरे कि यह सच बोल रहा है, इहदे नाल तेरा जुलम सामने नजर आता है, लोगों के सामने तेरा झूठ का पर्दा फाश होता है।
हाँ जी।
इस तेरा राज सिंघासन डोल जाएगा, इनू यासा चंगेज खान के कानून मुताबक इनू दंड दे। सो विचारन वाली गल यह है कि कोई लिखता है कि तत्ती तवी ते बिठाया, कोई इतिहासकार लिखता है उबल दी देग विच पाया,
पाया गया। हाँ जी।
कोई कहते तत्ती तवी ते बिठा के सिर से तत्ता रेता पाया गया
जी,
अते फिर रावी च डोबिया गया।
हाँ जी।
इस तरह गुरु साहब नूं शहीद किया गया।
हाँ जी।
हुण इन्हां चों असलियत च किस तरीके नाल शहीद किया गया वेखण वाली गल है कि जहांगीर इतना मुतसबी इतना सब कुछ होदिया होया भी उसने चंगेज खान का यासा कानून मनिया ते उस दे मुताबक ही उसने गुरु अर्जन पातशाह का शरीर तो धरती ते खून ना डुले उस तरीके नाल शहीद किया।
हाँ जी।
हुण असी ते अज ये देखना है ना कि गुरु अर्जन पातशाह जी की शहीदी जिस कारण हुई वो कारण तो यह कि गुरु ग्रंथ साहिब विच इतना खरा सच्चा सुनिया भरिया गया जिहड़ा कि गुरु नानक सारी दुनिया नूं देना चाहुंदे सन, उस नूं गुरु ग्रंथ दे रूप विच तैयार करके सारी दुनिया सामने पेश कीता है। जात बात कोई नहीं।
हाँ जी।
तीरथ कोई नहीं, कोई मिडल मैन नहीं, कोई खास पिलग्री में जाना नहीं
जी,
किसे एक खास जात वाले नूं नीवा नहीं पाया, किसी जात वाले नूं उच्चा नहीं पाया, कुदरत के साथ बंदे समझाया। उस ग्रंथ नूं तैयार करने च गुरु अर्जन पातशाह दी कितनी मेहनत, असी ओह बाणी दी ग्रामर पढ़दे नहीं, ओहदे विच मैटाफर्स और वर्नैकुलर यूज कीते गए ने उहनां नूं खोजदे नहीं। हुण कितने अफसोस दी गल है, गुरु अर्जन पातशाह ने एक शब्द उचारिया, मेरा मन लोचया गुरदर्शन ताई बिलप करे च अफरीकी न्याई।
हां जी।
इह शब्द दे विच गुरु पातशाह ने एक हद कर दिती है रब दे प्यार दे विच इह शब्द उचारिया गया
जी।
पर क्योंकि असी खोजदे नहीं, इस करके जेहड़े प्रचारक ने ओह बाणी नूं खोजे बगैर साडे सामने कहानी रख दिंदे ने जी। गुरु अर्जन पातशाह लाहौर गए होए सन, चिट्ठी पांदे सन गुरु रामदास नूं, ते रस्ते विच पृथ्वी चंद चिट्ठी पकड़ लैंदा सी
जी,
ते जी इह त्रै चिट्ठियां ते पकड़ियां सन, सो चौथी चिट्ठी ओहदे नाल मिला दित्ती गई ते चौथी भाग गुरु संत बुलाया उचारिया।
हुण
इस शब्द की बाणी की खोज नूं अगो पिछो पढ़िए, बाणी के बणतर नूं पढ़िए तां पता लगता है जदों गद्दी ते गुरु रामदास पातशाह बैठे ने तां गुरु अर्जन पातशाह अपने लफज अपने नां दे अगे नानक पद उचार ही नहीं सकते ने।
हाँ जी।
सो ये शब्द मेरा मन लोचे गुरदर्शन ताई नूं चार चिट्ठियां दी कहानियां दे नाल असी गवा दिंदे हां रोज रोज सुना सुना के, जबकि चार चिट्ठियां दी कहानी नहीं, ये शब्द रब दे प्यार दा बहुत वलवला है।
ठीक। हाँ जी।
सिखा ना उतरे शांत ना आवे बिन दर्शन शांत प्यारे जी। दर्शन दा मतलब देखना नहीं गुरु रामदास जी नूं, दर्शन दा मतलब है सच दी विचार नूं समझण दा, मेरा चित करदा है इतना प्यार कर रहे ने रब दे नाल।
हाँ जी। वीर जी, मैं थोड़ा ध्यान दवाना चाहना कि कल असी एक प्रोग्राम च गलबात की सी डॉक्टर प्रितपाल सिंह नाल, जो कि उत्थे पाकिस्तान पहुंचे हुए सन इन्हां प्रोग्राम में शामिल होने लई, ते उन्होंने ये गल कही कि उत्थे एक वड्डा सैमीनार होया जिस विच बहुत सारे जो हैं पाकिस्तान के ऑफिशियल भी शामिल होए, कि जो मंत्री हैं उत्थे भी शामिल होए, तो उस तो अलावा बुद्धिजीवी भी शामिल होए, तो रल के इस विच एक ऐसा विचार किया गया जिस तों यह सिटा कढ़िया गया कि जो गुरु साहब की शहीदी का कारण सी वह इस्लाम धर्म नाल इसका कोई लैण देण नहीं सी, सिर्फ एक मौके दे हकम दी जो सी वह कारवाई सी कारस्तानी सी जिसने गुरु साहब नूं शहीद किया। तुसीं इहदे बारे की कहना चाहुंदे
जी? देखो, जिसने शहीदी दा जिसने गुरु पातशाह नूं अपने वल्लों बिना खून डोलिया मारन दा इंतजाम किया और हुक्म कानून कढ़िया,
हां जी,
ओदी नजर ही तां उहने अपने वल्लों इक झूठी तोहमत लगा के कीता, ओह ते जहांगीर जिहड़ा राजा सी ओह ते इस्लाम नूं मंदा सी
जी,
और उसने ਇਸਲਾਮ ਨੂੰ ਮੰਨਦਿਆਂ ਹੋਇਆਂ ਵੀ ਚੰਗੇਜ਼ ਖਾਨ ਦਾ ਕਾਨੂੰਨ ਮੰਨਿਆ ਕਿ ਇਸ ਦਾ ਖੂਨ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ, ਉਸ ਮੁਤਾਬਕ ਤੇ ਮੁਸਲਮਾਨ ਉਸਨੇ ਕੀਤਾ, ਪਰ ਗੁਰੂ ਪਾਤਸ਼ਾਹ ਦਾ ਤੇ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਬੋਧੀ ਜਾਂ ਜੈਨੀ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਸੀ, ਗੁਰੂ ਸਾਹਿਬ ਤੇ ਸਭ ਨੂੰ ਇੱਕ ਪਿਤਾ ਇੱਕ ਅਸੀਂ ਮੁਬਾਰਕ ਸਿਖਾ ਰਹੇ ਨਾ
ਜੀ।
ਹੁਣ ਜੇ ਉਸਨੇ ਆਪਣੇ ਮਨ ਅੰਦਰ ਵੈਰ ਰੱਖ ਕੇ ਮਜ਼ਹਬੀ ਜਨੂਨ ਦੇ ਨਾਲ ਵਿਤਕਰਾ ਰੱਖ ਕੇ ਗੁਰੂ ਪਾਤਸ਼ਾਹ ਨੂੰ ਇਸ਼ਤਾ, ਤਾਂ ਇਸ ਗੱਲ ਨੂੰ ਤਾਂ ਅੱਖੋਂ ਓਹਲੇ ਕੀਤਾ ਨਹੀਂ ਨਾ ਜਾ ਸਕਦਾ
ਜੀ।
ਲਾਹੌਰ ਵਿੱਚ ਜਹਾਂਗੀਰ ਹੁਕਮ ਕੱਢਦਾ ਔਰ ਗੁਰੂ ਪਾਤਸ਼ਾਹ ਨੂੰ ਇਸ ਤਰ੍ਹਾਂ ਡੇਰਾ ਸਾਹਿਬ ਸ਼ਹੀਦ ਕੀਤਾ ਜਾਂਦਾ ਔਰ ਗੁਰੂ ਪਾਤਸ਼ਾਹ ਨੂੰ ਇਸ ਸੱਚ ਦੀ ਸ਼ਹੀਦੀ ਪ੍ਰਾਪਤ ਹੋਈ। ਗੁਰੂ ਪਾਤਸ਼ਾਹ ਨੂੰ ਕਹਿੰਦੇ ਹੀ ਸ਼ਹੀਦਾਂ ਦਾ ਸਰਤਾਜ ਇਸ ਕਰਕੇ ਹਨ ਕਿਉਂਕਿ ਉਹਨਾਂ ਨੇ ਸੱਚ ਦਾ ਸੁਨੇਹਾ ਦਿੱਤਾ ਤੇ ਉਸਨੂੰ ਜਹਾਂਗੀਰ ਜਿਹੜਾ ਕਿ ਇਸਲਾਮ ਮੰਨਦਾ ਸੀ ਉਸਨੇ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਕੁਰਾਨ ਵਿੱਚ ਕੁਛ ਸਿਖਾਇਆ ਹੋ ਕਿ ਕਿਸੇ ਸੱਚੇ ਸੁੱਚੇ ਇਨਸਾਨ ਨੂੰ ਇੱਕ ਰੱਬ ਦਾ ਪੈਗਾਮ ਦੇਣ ਵਾਲੇ ਇਨਸਾਨ ਨੂੰ ਇਸ ਤਰ੍ਹਾਂ ਕਤਲ ਕਰੋ, ਇਹ ਤੇ ਚੰਗੇਜ਼ ਖਾਨ ਦੀ ਨੀਤੀ ਸੀ।
ਠੀਕ, ਸੋ ਕੁਰਾਨ ਇਹ ਨਹੀਂ ਕਹਿੰਦਾ, ਇਸਲਾਮ ਇਹ ਨਹੀਂ ਕਹਿੰਦਾ, ਬਲਕਿ ਇਹ ਜੋ ਉਹਨਾਂ ਦੀ ਨੀਤੀ ਸੀ ਉਸ ਮੁਤਾਬਕ ਕੀਤਾ ਗਿਆ।
ਹਾਂਜੀ, ਇਹ ਤੇ ਉਸ ਰਾਜੇ ਦੀ ਆਪਣਾ ਮਨ ਮਹਿਲਾ ਸੀ।
ਹਾਂਜੀ,
ਉਹ ਖਾਰ ਖਾ ਰਿਹਾ ਹੋਣਾ ਸੱਚ ਨੂੰ ਦੇਖ ਕੇ।
ਹਾਂਜੀ,
ਤਾਂ ਕਰਕੇ ਉਸਨੇ, ਨਹੀਂ ਤਾਂ ਆਪਣੀ ਜਗ੍ਹਾ ਹੋ ਸਕਦਾ ਜਹਾਂਗੀਰ ਬੜਾ ਧਰਮੀ ਮਜ਼ਹਬੀ ਹੋਵੇ ਜਿਹੜਾ ਕੁਰਾਨ ਨੂੰ ਮੰਨਦਾ, ਹੋ ਸਕਦਾ ਇਸ ਪੱਖੋਂ ਉਹਦਾ ਮਨ ਕੋਮਲ ਹੋਵੇ।
ਹਾਂਜੀ,
ਕਿਉਂਕਿ ਜਿਹੜਾ ਸੂਫੀ ਮਤ ਹੈ ਉਹ ਵੀ ਕੋਮਲ ਮਨ ਹੀ ਮਨੁੱਖ ਨੂੰ ਸਿਖਾਉਂਦਾ ਹੈ। ਦੁਨੀਆਂ ਭਰ ਦੇ ਸਾਰੇ ਮਜ਼ਹਬ ਆਪਣੇ ਆਪਣੇ ਗ੍ਰੰਥ ਰਾਹੀਂ ਮਨੁੱਖ ਨੂੰ ਮਨੁੱਖੀ ਬਣਾਉਣਾ ਚਾਹੁੰਦੇ ਨੇ, ਉਹਦਾ ਜਾਨਵਰ ਵੈਸ਼ੀ ਪੁਣਾ ਖਤਮ ਕਰਨਾ ਚਾਹੁੰਦੇ ਨੇ, ਪਰ ਉਸਨੂੰ ਤੇ ਆਪਣਾ ਰਾਜ ਸੰਭਾਲਣਾ ਸੀ ਬਈ ਬਾਈ ਹੁੱਕ ਔਰ ਕਰੁੱਕ ਸ਼ਾਹੀ ਕਾਨੂੰਨ ਐਸਾ ਚੱਲਣਾ ਚਾਹੀਦਾ, ਤਾਂ ਉਹਦੇ ਵਾਸਤੇ ਉਹਨੇ ਚੰਗੇਜ਼ ਖਾਨ ਦੀ ਨੀਤੀ ਨੂੰ ਅਪਣਾਇਆ ਜਿਹਨੂੰ ਯਾਸਾ ਕਾਨੂੰਨ ਕਹਿੰਦੇ।
ਹਾਂਜੀ,
ਜੇ ਯਾਸਾ ਕਾਨੂੰਨ ਕੋਈ ਵੀ ਮੀਆਂ ਦਾ ਰੂਲਰ ਅਪਣਾਏ ਤਾਂ ਦੈਟ ਡਸ ਨਾਟ ਮੀਨ ਕਿ ਉਹ ਮੁਸਲਮਾਨ ਹੈ।
ਠੀਕ, ਤੋ ਇੱਕ ਵਹਿਮ ਭਰਮ ਨਾਲ ਭਰਿਆ ਹੋਇਆ ਇਹ ਕਾਨੂੰਨ ਹੈ ਜਿਸ ਦੇ ਪਿੱਛੇ ਉਹਨਾਂ ਨੂੰ ਇਹ ਡਰ ਹੈ ਕਿ ਉਹਨਾਂ ਦਾ
ਗੁਰੂ ਅਰਜਨ ਪਾਤਸ਼ਾਹ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਚਾਰ ਸਾਹਿਬਜ਼ਾਦਿਆਂ ਇਹ ਸਾਰਿਆਂ ਵੇਲੇ ਜਿਹੜੇ ਜ਼ੁਲਮ ਕੀਤੇ ਗਏ ਉਹ ਕੀਤੇ ਜਿਹਨਾਂ ਵੱਲੋਂ ਗਏ ਉਹ ਰੂਲਰ ਉਸ ਵੇਲੇ ਦੇ ਕੋਈ ਵੀ ਹੋਣ, ਭਾਵੇਂ ਹਿੰਦੂ ਹੋਣ, ਭਾਵੇਂ ਮੁਸਲਮਾਨ ਹੋਣ, ਭਾਵੇਂ ਜਿਸ ਮਰਜ਼ੀ ਮਜ਼ਹਬ ਦੇ ਹੋਣ, ਉਹ ਸਾਰਿਆਂ ਦੀ ਪਿੱਛੇ ਵਿਚਾਰਧਾਰਾ ਦੇ ਨਾਲ ਹੀ ਦਰਅਸਲ ਖਿੱਚਾ ਧਰੂਈ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਿਹੜਾ ਖਰਾ ਸੱਚ ਦੱਸ ਰਹੇ ਨੇ, ਜਿਹਦੇ ਵਿੱਚ ਕਬੀਰ ਫਰੀਦ ਅਤੇ ਨਾਮਦੇਵ ਧੰਨਾ ਤ੍ਰਿਲੋਚਨ ਜੀ ਇਹ ਸਾਰਿਆਂ ਦੀ ਬਾਣੀ ਪੇਸ਼ ਕਰਕੇ ਗਲੋਬਲ ਸਾਂਝੀਵਾਲਤਾ ਦਾ ਇੱਕ ਧਰਮ ਸਿਖਾ ਰਹੇ ਨੇ, ਤਾਂ ਉਹਦੇ ਨਾਲ ਜਿਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਉਹਨਾਂ ਨੂੰ ਤੇ ਗੁਰੂ ਅਰਜਨ ਪਾਤਸ਼ਾਹ ਜਾਂ ਗੁਰੂ ਨਾਨਕ ਪਾਤਸ਼ਾਹ ਜਾਂ ਖਰਾ ਸੱਚ ਮਾਪਕ ਨਹੀਂ ਸੀ।
ਹਾਂਜੀ, ਠੀਕ, ਤੇ ਇਸ ਦੇ ਸੰਬੰਧ ਵਿੱਚ ਸਾਡੇ ਇੱਕ ਸਰੋਤਿਆਂ ਉਹਨਾਂ ਨੇ ਇੱਕ ਈਮੇਲ ਭੇਜੀ ਹੈ, ਮਹਿੰਦਰ ਸਿੰਘ ਮਲਹੋਤਰਾ, ਉਹਨਾਂ ਨੇ ਵੀ ਇਸ ਗੱਲ ਦਾ ਬਹੁਤ ਨੋਟਿਸ ਲਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਡਾਕਟਰ ਪ੍ਰਿਥਵਾ ਸਿੰਘ ਦੱਸਿਆ ਕਿ ਉੱਥੇ ਇੱਕ ਸੈਮੀਨਾਰ ਵਿੱਚ ਇਹ ਵਿਚਾਰ ਕੀਤੀ ਗਈ ਕਿ ਧਰਮ ਦਾ ਇਸ ਨਾਲ ਕੋਈ ਸੰਬੰਧ ਨਹੀਂ ਸੀ, ਅਤੇ ਸਾਨੂੰ ਇਹ ਗੱਲ ਬੜੀ ਨਖੇੜਨ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਸਹੀ ਕੰਟੈਕਸਟ ਵਿੱਚ ਲੈ ਕੇ ਇਸ ਨੂੰ ਸਹੀ ਤਰ੍ਹਾਂ ਫਾਲੋ ਕਰੀਏ।
ਜੀ ਜੀ, ਸਾਨੂੰ ਨਖੇੜ ਕੇ ਇਹਦੇ ਬਾਰੇ ਇਹ ਕਹਿਣਾ ਚਾਹੀਦਾ ਕਿ ਨਾ ਹਿੰਦੂ ਭੈੜਾ ਹੁੰਦਾ, ਨਾ ਮੁਸਲਮਾਨ ਭੈੜਾ ਹੁੰਦਾ, ਨਾ ਸਿੱਖ ਮਜ਼ਹਬ ਦਾ ਕੋਈ ਮਨੁੱਖ ਭੈੜਾ ਹੁੰਦਾ, ਨਾ ਜੈਨੀ, ਨਾ ਈਸਾਈ, ਨਾ ਬੋਧੀ।
ਹਾਂਜੀ,
ਸਾਰੇ ਮਨੁੱਖ ਇੱਕ ਪਿਤਾ ਇੱਕ ਅਸੀਂ ਮੁਬਾਰਕ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਹੁੰਦੇ ਹਨ, ਸਾਰੇ ਮਾਨਸ ਕੀ ਜ਼ਾਤ ਹੁੰਦੇ ਹਨ, ਪਰ ਜਿਹੜਾ ਵੀ ਇਨਸਾਨ ਜਿਸ ਮਰਜ਼ੀ ਫਿਰਕੇ ਜਨੂਨ ਦਾ ਹੋਵੇ, ਜਿਸ ਮਰਜ਼ੀ ਮਜ਼ਹਬ ਦਾ, ਜਿਸ ਮਰਜ਼ੀ ਦੇਸ਼ ਦਾ ਹੋਵੇ, ਉਸਨੂੰ ਦੂਸਰੇ ਲੋਕਾਂ ਦੇ ਮਜ਼ਹਬਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਕਿਸੇ ਦੇ ਧਰਮ ਮਜ਼ਹਬ ਉੱਤੇ ਇਸ ਤਰ੍ਹਾਂ ਅਟੈਕ ਨਹੀਂ ਕਰਨਾ ਚਾਹੀਦਾ। ਗੁਰੂ ਪਾਤਸ਼ਾਹ ਕਿਸੇ ਮਨੁੱਖ ਦਾ ਮਜ਼ਹਬ ਨਹੀਂ ਸਨ ਚੇਂਜ ਕਰਦੇ, ਮਨੁੱਖ ਦੀ ਸੋਚਣੀ ਸੱਚ ਵੱਲ ਲੈ ਆਉਂਦੇ ਸਨ, ਜਿਹੜਾ ਕਿ ਆਪਣੇ ਆਪ ਹੀ ਸਗਲ ਧਰਮ ਹੈ, ਸ੍ਰੇਸ਼ਟ ਧਰਮ ਹੈ।
ਹਾਂਜੀ, ਤਾਂ ਜੇਕਰ ਅਸੀਂ ਇਹ ਕਹਿ ਦਈਏ ਕਿ ਇਹ ਜੋ ਨਖੇੜਾ ਕੀਤਾ ਗਿਆ, ਜੋ ਉਹਨਾਂ ਨੇ ਸੈਮੀਨਾਰ ਕੀਤਾ ਜਿਸ ਵਿੱਚ ਉਹਨਾਂ ਨੇ ਇਹ ਕੰਕਲੂਜਨ ਕੱਢਿਆ, ਅਤੇ ਇਹਦੇ ਨਾਲ ਤੁਹਾਡੇ ਖਿਆਲ ਮੁਤਾਬਕ ਕੋਈ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਕੁਛ ਕਮੀ ਆਉਂਦੀ ਹੈ, ਉਹਨਾਂ ਦੀ ਜੋ ਮਹਾਨਤਾ ਉਸ ਵਿੱਚ ਕੋਈ ਕਮੀ ਆਉਂਦੀ ਹੈ?
ਮੈਂ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਹੈ ਜੋ ਕੁਛ ਉਹਨਾਂ ਨੇ ਸੈਮੀਨਾਰ ਵਿੱਚ ਕਿਹਾ,
ਮੈਂ ਸਮਝਦਾ। ਹਾਂਜੀ,
ਲੇਕਿਨ ਜਿਹੜਾ ਚਾਨਣ ਮੁਨਾਰਾ ਹੈ ਨਾ,
ਹਾਂਜੀ,
ਗੁਰੂ ਪਾਤਸ਼ਾਹ ਜੀ ਦਾ ਪਿਆਰ ਗ੍ਰੰਥ ਅਤੇ ਉਹਨਾਂ ਦੀ ਸ਼ਹੀਦੀ, ਇਸ ਨੂੰ ਗੁਰੂ ਪਾਤਸ਼ਾਹ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਨੇ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ।
ਹਾਂਜੀ,
ਗੁਰੂ ਪਾਤਸ਼ਾਹ ਦੀ ਸ਼ਹੀਦੀ ਸਾਰੀ ਦੁਨੀਆਂ ਵਿੱਚ, ਅੱਜ ਅਸੀਂ ਈਸਾ ਮਸੀਹ ਦੀ ਸ਼ਹੀਦੀ ਨੂੰ ਸਾਰੀ ਦੁਨੀਆਂ ਜਾਣਦੀ ਹੈ, ਪਰ ਅਸੀਂ ਸਿੱਖ ਲੋਕ ਬਾਣੀ ਨੂੰ ਨਹੀਂ ਸਮਝ ਰਿਹਾ, ਇਸ ਕਰਕੇ ਸਾਡਾ ਜੀਵਨ ਉਂਝ ਨਹੀਂ ਹੈ ਕਿ ਅਸੀਂ ਸਾਰੀ ਦੁਨੀਆਂ ਨੂੰ ਦੱਸ ਸਕੀਏ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਕੇਵਲ ਸਿੱਖਾਂ ਨਾਲ ਤਾਲੁਕ ਨਹੀਂ ਰੱਖਦੀ, ਸਾਰੀ ਦੁਨੀਆਂ ਵਾਸਤੇ ਇੱਕ ਯੂਨੀਵਰਸਲ ਬ੍ਰਦਰਹੁੱਡ ਦਾ, ਇੱਕ ਹਿਊਮੈਨਿਜ਼ਮ ਦਾ ਖਰਾ ਸੱਚਾ ਧਰਮ ਦੇਣ ਦੇ ਕਾਰਨ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ
ਜੀ। ਵੀਰ ਜੀ, ਤੁਸੀਂ ਮੇਰਾ ਖਿਆਲ ਹੈ ਜਿਸ ਤਰ੍ਹਾਂ ਤੁਸੀਂ ਸਾਰੀ ਗੱਲ ਦੱਸੀ ਹੈ ਅਤੇ ਇਸ ਮੁਤਾਬਕ ਜੇ ਅਸੀਂ ਸੋਚੀਏ ਕਿ ਅਸੀਂ ਗੁਰੂ ਸਾਹਿਬ ਦੀ 400 ਸ਼ਹੀਦੀ ਮਨਾ ਰਹੇ ਹਾਂ ਅਤੇ ਉਸਨੂੰ ਸਹੀ ਪੱਖਾਂ ਵਿੱਚ ਮਨਾਉਣ ਦਾ ਢੰਗ ਜੋ ਹੈ ਜਾਂ ਉਸਨੂੰ ਅਮਲੀ ਰੂਪ ਵਿੱਚ ਜੋ ਅਪਣਾਉਣ ਦੀ ਲੋੜ ਹੈ, ਜੋ ਉਹਨਾਂ ਦਾ ਫਲਸਫਾ ਹੈ, ਤੁਸੀਂ ਜ਼ਰੂਰ ਇਸ ਗੱਲ ਨਾਲ ਸਹਿਮਤ ਹੋਵੋਗੇ?
ਜੀ ਸਰ, ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ 400 ਸਾਲਾਂ ਤੋਂ ਹਰ ਸਾਲ ਬਸ ਇੰਝ ਸੈਲੀਬ੍ਰੇਟ ਕਰਾਂ, ਜਸਟ ਗੋ ਟੂ ਗੁਰਦੁਆਰਾ ਜਾਓ ਔਰ ਉੱਥੇ ਜਾ ਕੇ ਸਿਰਫ ਲੰਗਰ ਖਾਓ ਤੇ ਛਬੀਲ ਪੀ ਕੇ ਰੂਹ ਅਫਜ਼ੇ ਵਾਲੀ ਬਸ ਵਾਪਸ ਆ। ਅਫਸੋਸ ਦੀ ਗੱਲ ਹੈ ਨਾ ਕਿ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਕੀਮਤੀ ਦੇਣ ਨੂੰ ਪੜ੍ਹ ਨਹੀਂ ਰਹੇ, ਸਮਝ ਨਹੀਂ ਰਹੇ, ਉਹਨੂੰ ਕੇਵਲ ਰੁਮਾਲਿਆਂ ਤੱਕ ਮਹਦੂਦ ਨਹੀਂ ਰੱਖਣਾ, ਰੁਮਾਲਿਆਂ ਨਾਲ, ਚੰਦੋਏ ਨਾਲ, ਪੀੜਾ ਸਾਹਿਬ ਉੱਤੇ ਪਾਲਕੀ ਵਿੱਚ ਸਤਿਕਾਰ ਤੇ ਕਰਨਾ ਹੈ, ਪਰ ਸਭ ਤੋਂ ਵੱਡਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਦੁਨੀਆਂ ਸਾਹਮਣੇ ਰੱਖਣ ਦਾ ਜਿਹੜਾ ਸਾਡਾ ਗ੍ਰੈਟੀਟਿਊਡ ਹੋਣਾ ਚਾਹੀਦਾ ਹੈ, ਜਿਹੜਾ ਸਾਡੇ ਮਨ ਅੰਦਰ ਉਹਦਾ ਸਤਿਕਾਰ ਪਿਆਰ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸੀਂ ਬਾਣੀ ਨੂੰ ਸਮਝੀਏ, ਉਸ ਅਨੁਸਾਰ ਜੀਵੀਏ।
ਜੀ, ਬੜੀ ਮਿਹਰਬਾਨੀ ਜੀ, ਵੀਰ ਭਵਿੰਦਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਬੜੇ ਵਿਸਥਾਰ ਨਾਲ ਸਾਨੂੰ ਇਹ ਫਲਸਫਾ ਸਮਝਾਇਆ ਹੈ ਤੇ ਉਮੀਦ ਹੈ ਸਾਡੇ ਸਰੋਤਿਆਂ ਨੇ ਵੀ ਜ਼ਰੂਰ ਹੀ ਇਸ ਸੁਣ ਕੇ ਇਸ ਨੂੰ ਇਹ ਕੋਈ ਸੰਕਲਪ ਜ਼ਰੂਰ ਮਨ ਚ ਲਿਆ ਹੋਵੇਗਾ ਕਿ ਸਾਨੂੰ ਪ੍ਰੈਕਟੀਕਲ ਤੌਰ ਤੇ ਜਾਂ ਅਮਲੀ ਤੌਰ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਜੀ। ਬੜੀ ਮਿਹਰਬਾਨੀ ਜੀ।
ਇੱਕ ਆਪਣੀ ਟੇਪ ਨੂੰ ਮੈਂ ਕੋਟ ਕਰਨਾ ਚਾਹੁੰਦਾ ਸੀ, ਇੱਕ ਟੇਪ ਬਣੀ ਹੈ ਖੁਸ਼ਖਬਰੀ।
ਹਾਂਜੀ,
ਉਸ ਟੇਪ ਅੰਦਰ ਸ਼ਬਦ ਪੜਿਆ ਹੱਲੇ ਯਾਰਾਂ ਖੁਸ਼ਖਬਰੀ
ਜੀ।
ਉਹਦੇ ਵਿੱਚ ਵੀ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਮੰਗੋਲੀਅਨ ਸਨ, ਮੰਗੋਲ ਹੀ ਬਾਅਦ ਵਿੱਚ ਲਫ਼ਜ਼ ਵਿਗੜ ਕੇ ਮੁਗਲ
ਬਣਿਆ। ਹਾਂਜੀ,
ਤੇ ਉਸ ਦੇ ਵਿੱਚ ਸ਼ਬਦ ਆਉਂਦਾ ਦੁਆਰਕਾ ਨਗਰੀ ਕਾਹੇ ਕੇ ਮਗੋਲ
ਜੀ।
ਜਦੋਂ ਅਸੀਂ ਉਹਨੂੰ ਪੜ੍ਹਿਆ ਸਮਝਿਆ ਤਾਂ ਵਿਚਾਰਨ ਤੋਂ ਬਾਅਦ ਪਤਾ ਲੱਗਾ ਦੁਆਰਕਾ ਨਗਰੀ ਕਿਸੇ ਸ਼ਹਿਰ ਜਗ੍ਹਾ ਦਾ ਨਾਂ ਨਹੀਂ ਹੈ, ਦੁਆਰਕਾ ਨਗਰੀ ਮਤਲਬ ਉਹ ਨਗਰੀ, ਮੇਰਾ ਸਰੀਰ ਜਿਸ ਦੇ ਅਨੇਕਾਂ ਦਰਵਾਜ਼ੇ ਹਨ।
ਵਾਹ ਵਾਹ, ਹਾਂਜੀ, ਇੱਕ ਵੱਖਰਾ ਹੀ ਫਲਸਫਾ ਹੈ। ਹਾਂਜੀ,
ਅਤੇ ਮੰਗੋਲ ਦਾ ਮਤਲਬ ਮੁਗਲ ਰੂਪੀ ਜਮ, ਜਿਹੜੇ ਸਾਨੂੰ ਵਿਕਾਰ ਵਾਇਸੀ ਸਤਾਉਂਦੇ ਨੇ ਉਹਨਾਂ ਨੂੰ ਮਗੋਲ ਮੁਗਲ ਕਹਿੰਦੇ ਹਨ
ਜੀ।
ਕਿਉਂਕਿ ਚੰਗੇਜ਼ਾਂ ਬਾਰੇ ਇਹ ਲਫ਼ਜ਼ ਮਸ਼ਹੂਰ ਹੋ ਗਿਆ ਸੀ ਕਿ ਦੇ ਆਰ ਜਸਟ ਲਾਈਕ ਨਰਕ ਦੀ ਆਤਿਸ਼ ਚੋਂ ਪੈਦਾ ਹੋਏ ਹੋਣ।
ਹਾਂਜੀ,
ਇਹ ਚੰਗੇਜ਼ਾਂ ਦੇ ਜ਼ੁਲਮ ਦੇ ਕਾਰਨ ਉਹਨਾਂ ਦੇ ਬਾਰੇ ਲਫ਼ਜ਼ ਮਸ਼ਹੂਰ ਹੋ ਚੁੱਕਾ
ਜੀ। ਜੀ,
ਤੋ ਉਹ ਜਿਹੜਾ ਮੰਗੋਲ ਲਫ਼ਜ਼ ਉਸ ਸ਼ਬਦ ਵਿੱਚ ਆਇਆ ਦੁਆਰਕਾ ਨਗਰੀ ਕਾਹੇ ਕੇ ਮਗੋਲ, ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਇਸ ਸਰੀਰ ਉੱਤੇ ਵਿਕਾਰ ਰੂਪੀ ਮੁਗਲ ਜੰਮ, ਜਿਹਨੂੰ ਕਹਿੰਦੇ ਨੇ ਜੰਮ ਕਰ ਮੁਗਲ ਚੜਾਇਆ
ਜੀ,
ਉਹ ਮੈਨੂੰ ਨਹੀਂ ਤੰਗ ਕਰ ਸਕਦੇ ਨੇ ਕਿਉਂਕਿ ਮੈਂ ਸੱਚ ਨਾਲ ਜੁੜ ਗਿਆ।
ਵਾਹਿਗੁਰੂ। ਹਾਂਜੀ,
ਥੈਂਕ ਯੂ,
ਬੜੀ ਮਿਹਰਬਾਨੀ ਜੀ, ਤੇ ਇੱਥੇ ਆ ਕੇ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਫਤਿਹ। ਇਹ ਸਨ ਵੀਰ ਭੁਪਿੰਦਰ ਸਿੰਘ ਜੋ ਨਿਊਯਾਰਕ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ, ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਨੇ ਅਤੇ ਕਿਸ ਤਰ੍ਹਾਂ ਕਿ ਉਹ ਇੱਕ ਉਹਨਾਂ ਕੋਲ ਵੱਖਰਾ ਹੀ ਢੰਗ ਹੈ ਗੁਰਬਾਣੀ ਨੂੰ ਵਿਚਾਰਨ ਦਾ, ਅਤੇ ਜਿਸ ਤਰ੍ਹਾਂ ਉਹਨੇ ਵਿਸਥਾਰ ਨਾਲ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹੀਦੀ ਦੇ ਕੀ ਕਾਰਨ ਸਨ ਅਤੇ ਸ਼ਹੀਦੀ ਕਿਸ ਤਰ੍ਹਾਂ ਹੋਈ, ਉਮੀਦ ਹੈ ਤੁਸੀਂ ਜ਼ਰੂਰ ਹੀ ਇਸ ਗੱਲਬਾਤ ਤੋਂ ਲਾਹਾ ਲਿਆ ਹੋਵੇਗਾ। ਅਤੇ ਮੈਂ ਜ਼ਰੂਰ ਜ਼ਿਕਰ ਕਰਾਂ ਕਿਉਂਕਿ ਟਾਈਮ ਬੜੀ ਜਲਦੀ ਖਤਮ ਹੋ ਰਿਹਾ ਹੈ ਕਿ ਬਹੁਤ ਸਾਰੇ ਸਰੋਤਿਆਂ ਨੇ ਫੋਨ ਕੀਤੇ ਹਨ, ਜਿਹਨਾਂ ਵਿੱਚ ਗੁਰਦੀਪ ਕੌਰ ਜੀ ਨੇ ਫੋਨ ਕੀਤਾ ਹੈ ਵੁਲਵਰਹੈਂਪਟਨ ਤੋਂ, ਅਤੇ ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜੀ ਦੇ ਜੋ ਵਿਚਾਰ ਹਨ ਉਹ ਸਾਰੇ ਸਰੋਤਿਆਂ ਨੂੰ ਬਹੁਤ ਚੰਗੇ ਲੱਗੇ ਹਨ, ਜਿਹਨਾਂ ਰਘਵੀਰ ਸਿੰਘ ਮਾਂਗਰ ਸਾਹਿਬ ਜੀ ਨੇ ਵੀ ਉਹਨਾਂ ਦੀ ਸਰਾਹਣਾ ਕੀਤੀ ਹੈ, ਤਰੋਚਨ ਸਿੰਘ ਫਲੋਰਾ ਸਾਹਿਬ ਜੀ ਨੇ ਕੀਤੀ ਹੈ, ਅਤੇ ਇਸ ਤੋਂ ਇਲਾਵਾ ਸੁਰਿੰਦਰ ਸਿੰਘ ਨੇ ਸਾਊਥਹੈਂਪਟਨ ਤੋਂ ਕਿਹਾ ਕਿ ਐਵਰੀ ਵਰਡ ਆਫ ਦੀ ਇੰਟਰਵਿਊ ਵਾਜ਼ ਏ ਡਾਇਮੰਡ, ਸੋ ਬੜੀ ਖੁਸ਼ੀ ਦੀ ਗੱਲ ਹੈ। ਅਤੇ ਇਸ ਤੋਂ ਇਲਾਵਾ ਕੁਛ ਇੱਕ ਨਾਮ ਹੋਰ ਨੇ ਜਿਹਨਾਂ ਦਾ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਸਕਰੀਨ 'ਤੇ ਜਾ ਜਾਂ, ਨਿਰਮਲ ਸਿੰਘ ਜੀ ਨੇ ਪਹਿਲਾਂ ਤੋਂ ਯਾਦ ਕੀਤਾ ਹੈ ਕਿ ਉਹਨਾਂ ਨੇ ਪ੍ਰੋਗਰਾਮ ਦੀ ਸਰਾਹਣਾ ਕੀਤੀ ਹੈ ਅਤੇ ਹਰ ਇੱਕ ਲਫ਼ਜ਼ ਦਾ ਉਹ ਮਤਲਬ ਧੰਨਵਾਦ ਕਰਦੇ ਹਨ ਅਤੇ ਸ਼ਲਾਘਾ ਕਰਦੇ ਹਨ। ਹਰਜੀਤ ਕੌਰ ਜੀ ਨੇ ਕਮਿਟ ਤੋਂ ਯਾਦ ਕੀਤਾ, ਉਹਨਾਂ ਨੇ ਪ੍ਰੋਗਰਾਮ ਦੀ ਸਰਾਹਣਾ ਕੀਤੀ ਹੈ। ਮਿਸਟਰ ਮੁਹੰਮਦ ਨੇ ਇਹ ਗੱਲ ਖਾਸ ਕਰ ਕਹੀ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਜੋ ਹੈ ਉਹ ਕਦੀ ਵੀ ਜ਼ਾਇਆ ਨਹੀਂ ਜਾ ਸਕਦੀ, ਸੋ ਬਹੁਤ ਬਹੁਤ ਮਿਹਰਬਾਨੀ ਮੁਹੰਮਦ ਸਾਹਿਬ, ਤੁਸੀਂ ਵੀ ਆਪਣਾ ਜੋ ਹੈ ਕੀਮਤੀ ਵਕਤ ਨੂੰ ਦਿੱਤਾ ਹੈ। ਕਵੀਰ ਸਿੰਘ ਮਠਾਊ ਸਾਹਿਬ ਨੇ ਵੁਲਵਰਹੈਂਪਟਨ ਨੂੰ ਯਾਦ ਕੀਤਾ ਹੈ ਕਿ ਉਹਨਾਂ ਨੇ ਹਮੇਸ਼ਾ ਤਰ੍ਹਾਂ ਪ੍ਰੋਗਰਾਮ ਦੀ ਸਰਾਹਣਾ ਕੀਤੀ ਹੈ ਅਤੇ ਸਭਨਾਂ ਦੀ ਵੈਲਫੇਅਰ ਲਈ, ਸਾਰੀ ਦੁਨੀਆਂ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ ਉਹਨਾਂ ਨੇ ਅਰਦਾਸ ਕਰਨ ਦੀ ਸਾਨੂੰ ਗੁਜ਼ਾਰਿਸ਼ ਕੀਤੀ ਹੈ। ਸੋ ਆਓ ਕਿਉਂ ਨਾ ਮਿਲ ਕੇ ਇਸ ਸ਼ਹੀਦੀ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਅਸੀਂ ਦੁਨੀਆਂ ਵਿੱਚ ਜੋ ਸ਼ਾਂਤੀ ਦਾ ਸੁਨੇਹਾ ਹੈ ਉਹ ਸਾਰਿਆਂ ਤੱਕ ਪਹੁੰਚਾ ਸਕੀਏ, ਆਪ ਸ਼ਾਂਤ ਰਹਿ ਸਕੀਏ ਕਿ ਲੋਕਾਂ ਨੂੰ ਸ਼ਾਂਤ ਰਹਿਣ ਦਾ ਤਰੀਕਾ ਸਿਖਾ ਸਕੀਏ, ਅਤੇ ਜੇਕਰ ਅਸੀਂ ਇਹ ਕਰ ਸਕੀਏ ਤਾਂ ਮੇਰਾ ਖਿਆਲ ਹੈ ਕਿ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਗੁਰੂ ਸਾਹਿਬ ਨੂੰ, ਜੋ ਅਸੀਂ ਅੱਜ ਦੇ ਦਿਨ ਦੇ ਸਕਦੇ ਹਾਂ।